ਕੋਈ ਵਿਪਤਾ ਚਾਹੇ ਕਹੇ ਜੀ ਉਹ ਪੈ ਜਾਵੇ ਸੱਚ ਤੋਂ ਪਿੱਛੇ ਨਹੀਂ ਹਟਣਾ। ਸੱਤਾ ਬਲਵੰਡ ਵੀ ਕਹਿ ਰਿਹਾ ਸੱਚ ਜੇ ਗੁਰ ਫਰਮਾਇਆ ਕਿ ਉਹ ਇਦਾਂ ਬੋਲੋ ਹਟੀਏ ਹੁਣ ਨਹੀਂ ਹਟਾਇਆ ਜਾ ਸਕਦਾ ਪਿੱਛੇ। ਮੈਨੂੰ ਹੁਕਮ ਹੋ ਗਿਆ ਸੱਚ ਬੋਲ, ਮਾਫੀ ਤਾਂ ਮਿਲੂਗੀ। ਸੱਚ ਬੋਲਿਆ ਸ੍ਰੀ ਚੰਦ ਦੇ ਖਿਲਾਫ ਬੋਲ ਗਿਆ, ਗੁਰੂ ਨਾਨਕ ਦੇ ਮੁੰਡੇ ਦੇ ਖਿਲਾਫ ਬੋਲ ਗਿਆ, ਦੋਹਾਂ ਮੁੰਡਿਆਂ ਦੇ ਖਿਲਾਫ ਬੋਲ ਗਿਆ ਗੁਰਬਾਣੀ ਚ। ਪੁੱਤਰੀ ਕੌਲ ਨਾ ਪਾਲਿਓ ਘਰ ਪੀਰੋ ਕੱਲ ਨੂੰ ਰੱਟੀ ਗਏ। ਪਹਿਲਾਂ ਪੁੱਤਾਂ ਨੇ ਗੁਰੂ ਨਾਨਕ ਦੇਵ ਨੇ ਜਿਹੜਾ ਬਚਨ ਕਿਹਾ ਸੀ ਲੋਕਾਂ ਨੂੰ, ਲੋਕਾਂ ਨੇ ਮੰਨ ਲਿਆ, ਉਹਨਾਂ ਨੇ ਨਹੀਂ ਮੰਨਿਆ, ਵਿਰੋਧੀ ਹੋ ਗਏ। ਉਲਟਾ ਜਾ ਕੇ ਪੀਰ ਦੇ ਕੋਲ ਕੰਨ ਦੇ ਵਿੱਚ ਉਹ ਮੁਰਗੀ ਪਾਲੀ, ਉਹ ਰੱਟੀ ਕੇ ਬੋਰੀ ਕਢਾ ਲਈ, ਕਰਨੀ ਕੰਨ ਪੜਵਾ ਲਿਆ। ਕਹਿਤੀ ਨਾ ਸੱਚ, ਇਹ ਗੱਲ ਬਹੁਤ ਔਖੀ ਸੀ ਕਹਿਣੀ। ਪਹਿਲੀ ਵਾਰ ਇੱਕ ਆਦਮੀ ਹੈ ਜਿਹਨੇ ਇਹ ਗੱਲ ਕਹੀ ਹੈ, ਕਿਸੇ ਇਤਿਹਾਸ 'ਚ ਗੱਲ ਨਹੀਂ ਲਿਖੀ ਹੋਈ। ਸ੍ਰੀ ਚੰਦ ਦੇ ਖਿਲਾਫ਼ ਕੋਈ ਨਹੀਂ ਬੋਲਿਆ, ਹੁਣ ਬੋਲਣਾ ਕੋਈ ਸੱਚ ਜਿਹਾ ਬੋਲਣਾ, ਸੱਚ ਜਿਹਾ ਬੋਲਣਾ ਸੀ। ਕਹਿਤਾ ਸੱਚ, ਕਹਿ ਕੁਛ ਵੀ ਹਸ਼ਰ ਹੋਵੇ ਸੱਚ ਬੋਲਣ ਵਾਲੇ ਨੂੰ ਸੱਚ ਬੋਲਣਾ ਪੈਂਦਾ। ਹਸ਼ਰ ਕੀ ਹੋਇਆ? ਭਗਤਾਂ ਦਾ ਕੀ ਹਸ਼ਰ ਹੋਇਆ? ਗੁਰੂਆਂ ਦਾ ਕੀ ਹਜ਼ਰ ਹੋਇਆ? ਸੱਚ ਬੋਲਣ ਕਰਕੇ ਹੀ ਹੋਇਆ, ਹੋਰ ਕੁਛ ਨਹੀਂ ਸੀ। ਬਾਕੀ ਸਭ ਗੱਲਾਂ ਨੇ। ਸੱਚ ਤੋਂ ਤਕਲੀਫ ਸੀ ਦੋਇਆਂ ਨੂੰ। ਦਿਆ ਕਪਾਲ ਸੰਤੋਖ ਸੂਤ ਜਤ ਗੰਢੀ ਗੰਢ ਦਿੰਦੇ, ਗੰਢ ਮਾਰ ਲਵੇ ਸੰਤੋਖ ਤਾਂ ਰਹਿੰਦਾ, ਜੇ ਸੰਤੋਖ ਨੂੰ ਗੰਢ ਨਾ ਮਾਰੀ ਸੂਤ ਫਿਰ ਨਹੀਂ ਬਣਨੀ ਗੱਲ।
ਸੱਤ ਵੱਟ
ਕੀ ਹੈ? ਜਿੰਨਾ ਸੱਚ ਹੋਊ ਨਾ, ਜਿੰਨਾ ਵੱਟ ਹੋਊ ਉਹਨਾਂ ਮਜ਼ਬੂਤ ਹੋ ਜਾਂਦਾ ਧਾਗਾ। ਧਾਗਾ ਵੱਡੇ ਨਾਲੇ ਮਜ਼ਬੂਤ ਹੋਣਾ, ਜੇ ਵੱਡਾ ਘਟ ਗਿਆ ਤਾਂ ਕੱਚਾ ਰਹਿ ਜਾਣਾ ਧਾਗਾ। ਸੱਚ ਦਾ ਵੱਟ ਜਿੰਨਾ ਵੱਡਾ ਚੜ ਗਿਆ ਉਨਾ ਹੀ ਧਾਗਾ ਮਜ਼ਬੂਤ ਹੋਊ। ਸੱਤ ਵੱਟ ਇਹੋ ਜਨੇਊ ਜੀ ਕਾ, ਇਹ ਜੀ ਦੇ ਪਾਉਣ ਵਾਲਾ ਜਨੇਊ ਹੈ। ਨਾ ਤਾਂ ਬਾਹਰ ਲਿਖਵਾ ਇਹਦੇ ਚ, ਨਾ ਬਾਹਰਲਾ ਸੂਤ ਹੈ, ਨਾ ਕੋਈ ਚਰਖਾ, ਨਾ ਕੋਈ ਵੇਲਣਾ, ਨਾ ਕੋਈ ਤੱਕੜਾ, ਨਾ ਕੋਈ ਇਹਨੂੰ ਕੱਤਣ ਵਾਲਾ। ਇਹ ਜੀ ਦੇ ਪਾਉਣ ਵਾਲੇ ਜਨੇਊ ਦਾ ਨਕਸ਼ਾ ਦੱਸਿਆ। ਇਹ ਤਾਂ ਉਦੋਂ ਦੱਸਿਆ, ਹੁਣ ਤਾਂ ਕੋਈ ਜਨੇਊ ਪਾਉਂਦਾ ਨਹੀਂ ਸੀ। ਉਦੋਂ ਲੋਕ ਜਨੇਊ ਪਾਉਂਦੇ ਸੀ ਸਾਰੇ, ਜਿਹਨਾਂ ਨੂੰ ਸਿੱਖ ਬਣਾਇਆ ਸੀ ਨਾ, ਇਹ ਬਣਾਉਣਾ ਸੀ ਉਹਨਾਂ ਨੇ।
ਇਹੋ ਜਨੇਊ ਜੀ ਕਾ ਹੀ ਤਾਂ
ਅੱਜ ਸਾਨੂੰ ਇਹ ਚੀਜ਼ 'ਤੇ ਸਟ੍ਰੈਸ ਕਰਨ ਦੀ ਕੋਈ ਲੋੜ ਨਹੀਂ। ਸਿੱਖ ਕਿਹੜਾ ਜਨੇਊ ਪਾਉਂਦੇ ਨੇ? ਉਲਟਾ ਹਿੰਦੂ ਵੀ ਨਹੀਂ ਪਾਉਂਦੇ ਜਨੇਊ। ਉਹਦੇ ਜਿਹਨਾਂ ਲੋਕਾਂ ਨੂੰ ਸਿੱਖ ਬਣਾਉਣ ਦਾ ਜਨੇਊ ਪਾਉਂਦੇ ਸੀ, ਜਨੇਊ ਜੀ ਵਿਸ਼ਵਾਸ ਕਰਦੇ ਸੀ, ਉਹਨਾਂ ਨੇ ਇਹ ਨਹੀਂ ਕਿਹਾ ਤੁਸੀਂ ਜਨੇਊ ਪਾਉਣੋ ਛੱਡ ਦਿਓ, ਇਹ ਵੀ ਨਹੀਂ ਕਿਹਾ ਹੋਇਆ ਇੱਥੇ। ਇਹ ਕਿਹਾ ਹੋਇਆ ਵੀ ਜਨੇਊ ਮੰਗੋ, ਇਹਨਾਂ ਨੂੰ ਕਹੋ ਵੀ ਕਾ ਜਨੇਊ ਦੋ। ਉਹਨਾਂ ਕੋਲ ਆਪ ਸੰਤੋਖ ਹੈ ਨਹੀਂ, ਉਹਨਾਂ ਕੋਲ ਆਪ ਸੱਚ ਹੈ ਨਹੀਂ, ਉਹਨਾਂ ਕੋਲ ਆਪ ਦਇਆ ਹੈ ਨਹੀਂ। ਉਹਨਾਂ ਦੇ ਵਿੱਚ ਚੋਟ ਕੀਤੀ ਸੀ, ਤੁਸੀਂ ਗੁਰੂ ਬਣੇ ਫਿਰਦੇ ਹੋ, ਜੇ ਤੁਹਾਡੇ ਦਇਆ ਨਹੀਂ ਤੁਹਾਡੇ ਚੇਲਿਆਂ ਦਇਆ ਕਿੱਥੋਂ ਆਜੂ? ਜੇ ਤੁਹਾਡੇ ਸੰਤੋਖ ਨਹੀਂ ਤੁਹਾਡੇ ਚੇਲਿਆਂ ਸੰਤੋਖ ਕਿਵੇਂ ਆਜੂ? ਗੱਲ ਦੀ ਫਿਲੋਸਫੀ ਇਹ ਹੈ ਇਹਦੇ ਚ। ਅੱਜ ਦੇ ਸੰਦਰਭ ਦੇ ਵਿੱਚ ਜੇ ਮਹਿਜ ਅਸੀਂ ਗਿਆਨ ਖੜਗ ਛੱਡ ਦਿੱਤੀ, ਗਿਆਨ ਖੜਗ ਲੈ ਮਨਸੋ ਇਹ ਆ ਉਹ ਤਲਵਾਰ ਛੱਡ ਦਿੱਤੀ ਜਿਹੜੀ ਸੱਤਾ ਬਲਵੰਡ ਕਹਿੰਦਾ, ਜਿਹੜੀ ਗੁਰੂ ਨਾਨਕ ਨੇ ਦਿੱਤੀ ਤਲਵਾਰ ਪੀਰੀ ਦੀ ਲੈਣੇ ਨੂੰ, ਜੇ ਉਹ ਸਾਡੀ ਵਿਸਰ ਗਈ ਆ ਰਹੀ ਨਾ ਲੋਹੇ ਦੀ ਕਲੀ, ਲੋਹੇ ਦੀ ਤਾਂ ਪੰਜ ਪਾਤਸ਼ਾਹੀਆਂ ਨੇ ਪਾਈ ਹੋਣੀ ਹੈ, ਇਹ ਤਾਂ ਛੇਵੇਂ ਨੇ ਪਾਈ ਹੈ, ਇਹ ਪਾਈ ਹੈ ਰਾਜਿਆਂ ਵਾਸਤੇ। ਇਹ ਤਾਂ ਡਿਫੈਂਸਿਵ ਹੈ, ਓਫੈਂਸਿਵ ਨਹੀਂ ਹੈ। ਓਫੈਂਸਿਵ ਸਾਡੀ ਉਹ ਤਲਵਾਰ ਹੈ ਅੰਦਰ ਦੀ ਜਿਹਦੇ ਨਾਲ 22-12 ਲਿਖੀ ਹੋਈ ਹੈ। ਓਫੈਂਸਿਵ ਤਲਵਾਰ ਇਹ ਹੈ, ਦਇਆ ਕਪਾਹ ਸੰਤੋਖ ਸੂਤ ਜੱਟ ਗੰਢੀ ਸੱਤ ਵੱਟ, ਇਹ ਓਫੈਂਸਿਵ ਹੈ ਤਲਵਾਰ, ਇਹਦੇ ਨਾਲ ਹਮਲਾ ਕੀਤਾ, ਧਰਮ 'ਤੇ ਅਟੈਕ ਕੀਤਾ, ਉਹਨਾਂ ਦੀ ਪਖੰਡਵਾਦ 'ਤੇ ਅਟੈਕ ਕੀਤਾ। ਪਖੰਡਵਾਦ 'ਤੇ ਜਿਹੜਾ ਅਟੈਕ ਹੈ, ਵਾਰ ਦਾ ਮਤਲਬ ਹੁੰਦਾ ਐਲਾਨ ਜੰਗ, ਵਾਰ ਦਾ ਮਤਲਬ ਹੈ ਧਾਵਾ ਹੁੰਦਾ, ਵਾਰ ਦਾ ਮਤਲਬ ਹੁੰਦਾ ਧਾਵਾ, ਵਾਰ ਕਰਨ ਕਿਸੇ 'ਤੇ ਵਾਰ ਕਰਨਾ, ਉਹ ਕਹਿੰਦਾ ਵਾਰ ਕਰ, ਵਾਰ ਹੈ ਉਹਨਾਂ ਦੇ, ਅਟੈਕ ਹੈ ਉਹਦੇ 'ਤੇ, ਉਹਨਾਂ ਦੇ ਮਤ ਦੇ ਉੱਤੇ ਅਟੈਕ ਹੈ। ਇਹ ਹੈ ਗਿਆਨ ਖੜਗ, ਗੁਰਮਤ ਗੁਰਮਤ ਆਪਣੇ ਆਪ ਚ ਤਲਵਾਰ ਹੈ, ਗੁਰਮਤ ਆਪਣੇ ਆਪ ਦੇ ਵਿੱਚ ਭਗਵਤੀ ਹੈ। ਜਿਹੜੇ ਭਗਵਤੀ ਦਾ ਰੌਲਾ ਪਾਉਂਦੇ ਉਹਨਾਂ ਨੂੰ ਕੀ ਪਤਾ ਭਗਵਤੀ ਕੀ ਹੁੰਦੀ ਹੈ। ਭਗਵਤੀ ਭਗਤ ਭਗਵੰਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਤਿਸ ਭਗਵਤੀ ਕੀ ਮਤ ਉੱਤਮ ਹੋਏ। ਭਗਵਤੀ ਦਾ ਭਗਤ ਦਾ ਨਾਮ ਹੈ, ਗੁਰਮੁਖ ਦਾ ਨਾਮ ਭਗਵਤੀ ਹੈ, ਉਹਦੀ ਮਤ ਵੀ ਭਗਵਤੀ ਹੈ, ਗੁਰਮਤ ਭਗਵਤੀ ਹੈ। ਜਦ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਅਰਦਾਸ ਕਰਦੇ ਹਾਂ, ਗੁਰਬਾਣੀ ਦੇ ਅੱਗੇ ਅਰਦਾਸ ਕਰਦੇ ਹਾਂ, ਗੁਰਮਤ ਦੇ ਅੱਗੇ ਅਰਦਾਸ ਹੈ, ਗੁਰਮਤੇ ਭਗਵਤੀ ਹੈ। ਇਹੀ ਹੈ ਸਿਮਰੀ, ਗੁਰਮਤ ਨੂੰ ਸਿਮਰਨ ਕੀਤਾ, ਗੁਰਮਤ ਨੂੰ ਚੇਤਾ ਕੀਤਾ, ਬਾਣੀ ਨੂੰ ਚੇਤਾ ਕੀਤਾ, ਬਾਣੀ ਚੇਤੇ ਆਈ ਹੈ। ਪਹਿਲਾਂ ਬਾਣੀ ਗਰਭ ਦੇ ਵਿੱਚ ਨਾਲ ਜੁੜਿਆ ਹੋਇਆ ਸੀ, ਵਿਸਰ ਗਈ ਸੀ। ਜੇ ਤਾਂ ਬਾਣੀ ਵਿਸਰ ਜਾਏ, ਵਿਸਰੀ ਹੋ ਜਾਣਾ, ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਰਹੇ। ਹੁਣ ਪੱਕੇ ਰੋਗੀ ਵਾਂਗੂ ਬਿਲ ਆਉਂਦਾ, ਕਿਉਂਕਿ ਬਾਣੀ ਨਾਲੋਂ ਡੀਕੋਨੈਕਟ ਹੋਇਆ ਹੋਇਆ, ਬਾਣੀ ਦਾ ਲੜ ਛੁੱਟਿਆ ਹੋਇਆ, ਅੰਤਰਾਤਮਾ ਦਾ ਲੜ ਛੁੱਟਿਆ ਹੋਇਆ, ਅੰਤਰਾਤਮਾ ਦਾ ਲੜ ਫੜਦਾ। ਗੁਰਬਾਣੀ ਅੰਤਰਾਤਮਾ ਦਾ ਲੜੇ ਫੜਾਉਂਦੀ ਹੈ। ਅੰਤਰਾਤਮਾ ਦੀ ਆਵਾਜ਼ ਅੰਦਰ ਹੈ, ਨਾਮ ਅੰਦਰ ਹੈ, ਅੰਦਰਿਆ ਨਾ, ਸਿਰਫ ਬਾਹਰ ਦਾ ਰੌਲਾ ਅੰਦਰਲਾ ਨਾਂ ਸੁਣ ਨਹੀਂ ਦਿੰਦਾ। ਨਾਲੇ ਦੀ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਦੇਹੀ ਮੈਂ ਸਰੀਰ ਚ ਨਹੀਂ, ਸਰੀਰ ਵਿਦੇਹੀ ਹੈ, ਬਸ ਇੱਥੋਂ ਫਰਕ, ਇੱਥੋਂ ਹੀ ਜੋਗੀ ਸੀ। ਦੇਹੀ ਗੁਪਤ ਹੈ, ਦੇਹੀ ਮਨ ਨੂੰ ਕਹਿੰਦੇ ਨੇ, ਮਨ ਦੇ ਅੰਦਰ ਹੈ ਉਹ ਨਾਮ, ਮਨ ਸੁਣਦਾ ਬਾਹਰੋਂ, ਬਾਹਰੋਂ ਸੁਣ ਕੇ ਹੀ ਅੰਦਰ ਜਾਣਾ ਮਨ ਨੇ ਆਪਣੇ ਗੁਰਬਾਣ ਮੈਂ। ਤਾਂ ਕਿਹਾ ਮੈਂ ਹੁਣ ਗੁਰਬਾਣ ਚ ਦੇਖ, ਅਸਲੀ ਗੱਲ ਉੱਥੋਂ ਸੁਣ ਲੈ, ਇੱਥੋਂ ਤਾਂ ਤੈਨੂੰ ਕਿਹਾ ਵੀ ਅਸਲੀ ਗੱਲ ਉੱਥੋਂ ਸੁਣੂਗੀ, ਅਸਲੀ ਚੀਜ਼ ਉੱਥੋਂ ਮਿਲੂਗੀ। ਗੁਰਬਾਣੀ ਤਾਂ ਕਹਿੰਦੀ ਹੈ ਵੀ ਬਾਹਰ ਕੁਛ ਨਹੀਂ, ਬਾਹਰ ਟੋਲੇ ਸੇ ਭਰਮ ਭੁਲਾਈ। ਗੁਰਬਾਣੀ ਦਾ ਤੁਹਾਨੂੰ ਘੇਰ ਕੇ ਬਾਹਰ ਅੰਦਰ ਨੂੰ ਝਾਕਣ ਨੂੰ ਕਹਿੰਦੀ ਹੈ ਵੀ ਅਸਲੀ ਚੀਜ਼ ਇੱਥੇ ਪਈ ਹੈ ਤੇਰੇ ਅੰਦਰ, ਤੂੰ ਲੋਕਾਂ ਦੇ ਰਲਕਿਆਂ ਦੇ ਝਾਕਣ ਦੀ ਲੋੜ ਨਹੀਂ, ਆਪਣੇ ਤੇਰੇ ਧਰਤੀ ਦੇ ਥੱਲੇ ਵੀ ਪਾਣੀ ਹੈਗਾ, ਇੱਥੇ ਗੌਰ ਕਰ ਲੈ, ਆਪਣੇ ਘਰੇ ਤੇਰੇ ਇੰਨਾ ਹੋ ਜੂ, ਚਾਹੇ ਗਵਾਂਢੀ ਲਈ ਜਾਣ। ਸਮਝਿਆ ਨੀ, ਗਵਾਂਢੀਆਂ ਦੇ ਪਾਣੀ ਨੂੰ ਉਹਨਾਂ ਦੇ ਉਹਨਾਂ ਦਾ ਨਲਕੇ ਦਾ, ਕਦੇ ਨਦੀ ਦਾ ਲਿਆਂਦਾ, ਕਿ ਛੱਪੜ ਦਾ ਲਿਆਂਦਾ, ਕਹਿੰਦਾ ਕੀ ਪਤਾ ਕਹਿੰਦਾ। ਤੂੰ ਆਪਣਾ ਅਸਲੀ ਕੱਢ ਥੱਲਿਓ, ਆਪਣੇ ਆਪਣੇ ਅੰਦਰੋਂ ਦੇਖ। ਗੁਰਬਾਣੀ ਦਾ ਸਿਰਫ ਸਾਨੂੰ ਅੰਦਰ ਬਾਹਰ ਜੋੜਦੀ ਹੈ, ਅਸਲ ਬਾਣੀ ਅੰਦਰ ਹੈ। ਨੌਨੇ ਦੀ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਉਂ। ਪਤਾ ਕਿਵੇਂ ਪ੍ਰਾਪਤ ਕਿਵੇਂ ਹੋਊਗੀ? ਸੁਣ ਸਮਾਜ, ਜਦ ਮਨ ਸੁਣ ਹੋ ਜੂ ਨਾ, ਮਾਇਆ ਦੀ ਇੱਛਾ ਛੱਡ ਦੂ। ਜਿੱਥੇ ਜਾ ਕੇ ਮਨ ਮਾਇਆ ਦੀ ਇੱਛਾ ਛੱਡਦਾ ਨਾ, ਦੀ ਭੁੱਖ ਮਰ ਜਾਂਦੀ ਹੈ ਮਾਇਆ ਦੀ, ਅਨਹਤ ਹੈ ਨਾਦ, ਉੱਥੇ ਨਾਦ ਸੁਣਨ ਲੱਗ ਜਾਂਦਾ, ਜਦੇ ਛੱਡਦਾ ਹੀ ਅੰਦਰ ਜਾ ਕੇ, ਬਾਹਰ ਛੱਡਦਾ ਹੀ ਨਹੀਂ। ਤਿਰਕੁਟੀ ਦੇ ਵਿੱਚ ਮਨ ਕਦੇ ਵੀ ਨਹੀਂ ਇੱਛਾ ਛੱਡਦਾ, ਇਸਦੇ ਕਰਕੇ ਸਮਾਧੀ ਨਹੀਂ ਲੱਗ ਰਹੀ ਜੋਗੀਆਂ ਦੀ। ਜਿੱਥੇ ਜਾ ਕੇ ਮਨ ਨੂੰ ਨੀਂਦ ਆਉਂਦੀ ਹੈ, ਸੌਂਦਾ ਨਾ ਸੁਣ ਹੁੰਦਾ ਰਾਤ ਨੂੰ ਜਾਂ ਬੇਹੋਸ਼ ਹੁੰਦਾ, ਉੱਥੇ ਜਾਗਦਾ ਟਿੱਕੇ ਜਾ ਕੇ ਉਸ ਅਵਸਥਾ 'ਚ, ਉਹਨੂੰ ਸੁਣ ਕਹਿੰਦੇ ਨੇ। ਜਾਗਰਤ ਅਵਸਥਾ 'ਚ ਉੱਥੇ ਰਹੇ ਟਿਕਿਆ ਹੋਇਆ, ਸੁਣ ਜੂ। ਜਿੱਥੇ ਸੁਣ ਸਮਾਦ ਹੋਊ, ਉੱਥੇ ਹੀ ਨਾਦ ਪ੍ਰਗਟ ਹੋਣਾ, ਅਨਹਤ ਹੈ। ਫਿਰ ਕੀ ਹੈ, ਕਹਿਣ ਨਾ ਜਾਈ, ਬਸ ਉਹ ਫਿਰ ਤੇ ਦੱਸਿਆ ਵੀ ਨਹੀਂ ਜਾਣਾ। ਜਿਹਨੇ ਸੁਣ ਲਿਆ ਨਾ, ਬਾਬੇ ਅਚਰਜ ਹੋ ਜਾਂਦਾ ਸੁਣ ਕੇ। ਬਿਸਮਾਦ ਤਾਂ ਹੁੰਦਾ, ਬਿਸਮਾਦ ਐਵੇਂ ਬਿਸਮਾਦ ਨਹੀਂ ਹੁੰਦਾ, ਉਹ ਨਾ ਦੱਸਣ ਜੋਗਾ ਗੂੰਗੇ ਦੀ ਵਡਿਆਈ ਨੂੰ, ਉਹ ਫਿਰ ਦੱਸਣ ਜੋਗਾ ਹੈ ਨਹੀਂ, ਬਿਸਮਾਦ ਹੈ। ਸਭ ਕੁਛ ਗਿਆਨ ਹੈ ਉੱਥੇ, ਉੱਥੇ ਚਾਰੇ ਲੋਕ ਦਾ ਗਿਆਨ ਹੈ, ਆਹ ਗੁਰਬਾਣੀ ਚ ਤਿੰਨ ਲੋਕ ਦਾ ਗਿਆਨ ਹੈ। ਦੇਖੋ ਗੁਰਬਾਣੀ ਚ ਤਿੰਨ ਲੋਕ ਦਾ ਗਿਆਨ ਹੈ ਸਿਰਫ, ਉੱਥੇ ਚਾਰੇ ਲੋਕਾਂ ਦਾ ਗਿਆਨ ਉੱਥੇ, ਉਹ ਤਾਂ ਫਿਰ ਚਾਰਾਂ ਲੋਕਾਂ ਦਾ ਗਿਆਨ ਹੋਣਾ ਹੀ ਉੱਥੇ। ਉਸ ਗੁਰ ਉਸ ਬਾਣੀ ਚਾਰ ਲੋਕ ਦਾ ਗਿਆਨ ਹੈ, ਇਹ ਗੁਰਬਾਣੀ ਸਿਰਫ ਤਿੰਨ ਲੋਕ ਦਾ ਗਿਆਨ, ਕਿਉਂਕਿ ਤਿੰਨ ਲੋਕ ਦਾ ਗਿਆਨ ਬਿਆਨ ਕੀਤਾ ਜਾ ਸਕਦਾ, ਚੌਥੇ ਲੋਕ ਦਾ ਗਿਆਨ ਜਿਹੜਾ ਬਿਆਨ ਤੋਂ ਹੀ ਪਰੇ ਹੈ, ਉਹ ਬੁੱਝਣ ਵਾਲੀ ਗੱਲ ਹੈ, ਤੇ ਹੁਣ ਤਾਂ ਬੁੱਝਣ ਵਾਲੀ ਗੱਲ ਹੈ ਗੁਰਬਾਣੀ ਚੋਂ। ਉੱਥੇ ਫਿਰ ਉਹ ਤਾਂ ਫਿਰ ਡਾਇਰੈਕਟ ਸੰਬੰਧ ਹੋ ਗਿਆ ਨਾ, ਉੱਥੇ ਬੁੱਝਣ ਵਾਲਾ ਕੁਛ ਨਹੀਂ ਰਿਹਾ, ਉਹਦਾ ਬੁੱਝਣ ਵਾਲਾ ਕੁਛ ਨਹੀਂ ਰਿਹਾ।
ਇਹੋ ਜਿਹਨੇ ਜੀ ਕਾ ਹਈ ਤਾਂ ਪਾਂਡੇ ਘੱਤ,
ਪਾਂਡੇ ਨੂੰ ਕਹਿੰਦੇ ਨੇ ਇੱਕ ਜਨੇਊ ਜੀ ਦਾ ਉਹ ਮੇਰੇ ਨਹੀਂ ਪਾਇਆ ਹੋਇਆ, ਮੈਨੂੰ ਨਹੀਂ ਮਿਲਿਆ, ਕਿਤੋਂ ਜੇ ਤੇਰੇ ਕੋਲ ਹੈਗਾ ਤੂੰ ਪਾ ਦੇ, ਉਹ ਮੈਨੂੰ ਚਾਹੀਦਾ। ਜਨੇਊ ਦੀ ਡਿਮਾਂਡ ਕਰ ਰਹੇ ਨੇ, ਉਹ ਕਹਿੰਦੇ ਨੇ ਜਨੇਊ ਤੋਂ ਮਨਾ ਕਰ ਰਹੇ ਨੇ। ਮਨਾ ਕਿੱਥੇ ਕਰ ਰਹੇ ਨੇ? ਇੱਥੇ ਮਨਾ ਹੈ ਤੇ ਕਿਹਨੇ ਕਹਿ ਤਾਂ ਮਨਾ ਕਰ ਰਹੇ ਨੇ, ਕਿਵੇਂ ਪ੍ਰਚਾਰ ਕੀਤਾ ਮਨਾ ਕਰ ਰਹੇ ਨੇ। ਜਨੇਊ ਦੀ ਤਾਂ ਡਿਮਾਂਡ ਕਰ ਰਹੇ ਨੇ, ਹੈਗੀ ਤਾਂ ਪਾਂਡੇ ਮੇਰੇ ਪਾ ਦੇ ਜਨੇਊ। ਇੱਕ ਤਾਂ ਪਾਇਆ ਹੋਇਆ, ਦੂਜਾ ਜੀ ਦੇ ਪਚੰਗ ਕਹਿੰਦੇ ਨੇ ਅਗਾਹ ਦੱਸਿਆ ਹੋਇਆ,
ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ।
ਇਹ ਜਿਹੜਾ ਜਿਹਨੂੰ ਮੈਂ ਮੰਗਦਾ ਟੁੱਟਣਾ ਨੀ, ਦੂਆ ਟੁੱਟ ਜਾਂਦਾ, ਬਦਲਣਾ ਪੈਂਦਾ, ਮੈਲਾ ਵੀ ਹੋ ਜਾਂਦਾ। ਮੈਲ ਲੱਗਣ ਹੁਣੇ ਹੀ ਹੈ ਮੈਲਾ, ਨਾ ਮਲ ਲੱਗੇ ਇਹਨੂੰ ਨਾ ਮੈਲਾ ਹੁੰਦਾ, ਇਹ
ਨਾ
ਇਹ ਜਲਦਾ ਨਾ ਕਿਤੇ ਜਲ ਜਾਂਦੇ। ਜਿਹੜਾ ਮੈਂ ਜਿਹਨੇ ਉਹ ਮੰਗਦਾ, ਇਹ ਦੂਏ ਜਿਹਨੇ ਉਹ ਚ ਪ੍ਰੋਬਲਮਾਂ ਨੇ, ਇਹ ਚ ਕੋਈ ਵੀ ਪ੍ਰੋਬਲਮ ਨੀ, ਨਾ ਇਹਨੇ ਟੁੱਟਣਾ ਨਾ ਇਹ ਮੈਲਾ ਹੁੰਦਾ ਨਾ ਜਲਦਾ ਨਾ ਕਿਤੇ ਜਾਂਦਾ, ਨਾਲੇ ਰਹਿੰਦਾ।
ਧੰਨ ਸਨਮਾਨ ਸਨਾਨਕਾ ਜੋ ਗੱਲ ਚੱਲੇ ਪਾਏ,
ਜਿਹਦੇ ਗੱਲ ਚ ਇਹ ਜਨੇਊ ਹੋਵੇ ਮੈਂ ਉਹਨੂੰ ਮਾਨਸ ਨੂੰ ਧੰਨ ਮੰਨ। ਇਹਦਾ ਮਤਲਬ ਜਨੇਊ ਦੇ ਖਿਲਾਫ਼ ਨਹੀਂ ਹੈ ਨਾਨਕ, ਦੱਸੋ ਕਿੱਥੇ ਜਨੇਊ ਦੇ ਖਿਲਾਫ਼ ਹੈ? ਜਿਉਂ ਰੌਲਾ ਪਾਇਆ ਜਨੇਊ ਦੇ ਖਿਲਾਫ਼, ਐਵੇਂ ਖਾਮਖਾ ਬੇਮਤਲਬ ਦਾ ਰੌਲਾ ਪਾਇਆ ਹੈ ਜਨੇਊ ਦੇ ਖਿਲਾਫ਼। ਉਹ ਕਹਿੰਦੇ ਕਿ ਸੱਚਾ ਜਨੇਊ ਚਾਹੀਦਾ, ਝੂਠਾ ਬਸ ਗੱਲ ਆ। ਜਿਵੇਂ ਸਾਡੇ ਕੋਲ ਜੇ ਅਸੀਂ ਇਹ ਕਿਰਪਾਨ ਲੋਹੇ ਦੀ ਨੂੰ ਭਗੌਤੀ ਕਹਿੰਦੇ ਗੱਲ ਗਲਤ ਹੈ, ਝੂਠੀ ਹੈ, ਇਹਨੂੰ ਭਗੌਤੀ ਨਹੀਂ ਕਿਹਾ। ਸ਼ਸਤਰ ਨਾਮ ਮਾਲਾ ਦੇ ਵਿੱਚ ਇਹਨੂੰ ਕਦੇ ਭਗੌਤੀ ਨਹੀਂ ਕਿਹਾ। ਸ਼ਸਤਰ ਨਾਮ ਮਾਲਾ ਬਣਾਈ ਆ ਦਸਮ ਪਾਤਸ਼ਾਹ ਨੇ, ਉਹਦੇ 'ਚ ਭਗੌਤੀ ਨਹੀਂ ਕਿਹਾ ਇਹਨੂੰ ਬਿਲਕੁਲ। ਤੁਸੀਂ ਭਗੌਤੀ ਇਹਨੂੰ ਕਿਵੇਂ ਕਹਿਤਾ? ਕਹਿੰਦਾ ਅਸ ਕਿਰਪਾਨ ਖੰਡੋ ਖੜਗ ਤੁਮਕ ਤਵਰ ਔਰ ਤੀਰ ਸਹਿਬ ਸਰੋਹੀ ਸਹਿਤੀ ਹੈ ਹਮਾਰੇ ਪੀਰ। ਐਨ ਔਰ ਇਹ ਭਗੌਤੀ ਕਿੱਥੇ? ਭਗਵਤੀ ਹੁੰਦੀ ਉਹ ਚੇਤਨ ਹੈ, ਭਗਵਤੀ ਵਿਵੇਕ ਬੁੱਧੀ ਦਾ ਨਾਮ ਹੈ, ਇਹ ਭਗਵਤੀ ਹੁੰਦੀ ਹੋਈ ਨੀ। ਨਾ ਆਦ ਵਿੱਚ ਕਿਹਾ ਇਹਨੂੰ ਭਗਵਤੀ, ਨਾ ਦਸਮ ਚ ਕਿਹਾ ਹੈ ਭਗਵਤੀ। ਤਲਵਾਰ ਕਰ ਲਿਆ ਆਪਣੇ ਕੋਲੋਂ ਹੀ ਅਰਥ, ਆਪਣੇ ਕੋਲੋਂ ਹੀ ਬਣਾਏ ਹੋਏ ਨੇ ਸਾਰੇ ਅਰਥ। ਜਨੇਊ ਦੀ ਮੁਖਾਲਫਤ ਵੀ ਬੇਵਜ੍ਹਾ ਕੀਤੀ ਹੋਈ ਆਪਣੇ ਕੋਲੋਂ ਇਹਨਾਂ ਨੇ। ਅਸਲ ਚ ਇਹਨਾਂ ਵਿੱਚ ਨਫ਼ਰਤ ਰਹੀ ਹੈ, ਉਹ ਨਫ਼ਰਤ ਦੇ ਵਿੱਚੋਂ ਪੈਦਾ ਹੋਈ ਹੋਈਆਂ ਗੱਲਾਂ ਦੇ, ਗਿਆਨ ਚੋਂ ਪੈਦਾ ਹੋਇਆ ਹੋਇਆ ਕੁਛ ਨੀ। ਕਿਸੇ ਵੀ ਗੱਲ ਦਾ ਵਿਰੋਧ ਜੇ ਕੀਤਾ ਬਾਣੀ ਨੇ ਗਿਆਨ ਨਾਲ ਕੀਤਾ, ਇਹਨਾਂ ਨੇ ਵਿਰੋਧ ਕੀਤਾ ਨਫ਼ਰਤ ਨਾਲ ਕੀਤਾ। ਗਿਆਨ ਹੈ ਨੀ, ਨਫ਼ਰਤ ਨਾਲ ਵਿਰੋਧ ਕੀਤਾ। ਨਫ਼ਰਤ ਵਿੱਚੋਂ ਕੀ ਪੈਦਾ ਹੁੰਦਾ? ਨਫ਼ਰਤ ਵਿੱਚੋਂ ਬੀਜੂਗਾ, ਜਿਹਾ ਬੀਜੇ ਸੋਲੂ ਨੇ। ਜੇ ਆਪਾਂ ਨਫ਼ਰਤ ਬੀਜਾਂਗੇ ਨਫ਼ਰਤ ਹੀ ਵੱਢਣੀ ਹੈ ਫਿਰ ਆਪਾਂ। ਜੇ ਆਪਾਂ ਲੋਕਾਂ ਨੂੰ ਨਫ਼ਰਤ ਕਰਾਂਗੇ, ਜ਼ਰੂਰੀ ਗੱਲ ਹੈ ਰਿਐਕਸ਼ਨ ਦੇ ਵਿੱਚ ਆਪਾਂ ਨੂੰ ਲੋਕ ਨਫ਼ਰਤ ਕਰਨ ਲੱਗ ਜਾਣਗੇ। ਇਹ ਬੀਜੇ ਸਿੱਖਾਂ ਨੇ, ਹੋਰ ਕੀ ਬੀਜੇ ਇਹਨਾਂ ਨੇ? ਨਫ਼ਰਤ ਬੀਜੀ ਹੈ, ਨਫ਼ਰਤ ਕਰਦੇ ਲੋਕ ਇਹਨਾਂ ਨੂੰ। ਜੇ ਇਹ ਨਾ ਨਫ਼ਰਤ ਕਰਨ ਤਾਂ ਹੌਲੀ ਹੌਲੀ ਜਿਹੜੇ ਨਫ਼ਰਤ ਕਰਨ ਵਾਲੇ ਨੇ ਉਹ ਆਪੇ ਹੀ ਖਤਮ ਹੋ ਜਾਣਗੇ, ਉਹਨਾਂ ਦੇ ਅੰਦਰੋਂ ਨਫ਼ਰਤ ਆਪੇ ਹੀ ਖਤਮ ਹੋ ਜਾਊ। ਅਗਲਾ ਕਰਦਾ ਕਰੀ ਜਾਵੇ, ਤੁਸੀਂ ਨਾ ਕਰੋ, ਕਿੰਨਾ ਵਿਚਰ ਕਰੂਗਾ? ਆਖਿਰ ਬੇਸ਼ਰਮ ਹੋ ਕੇ ਆਵੇ ਹਟ ਜੂ, ਆਪੇ ਹੀ ਹਟ ਜੂ ਬੇਸ਼ਰਮ ਹੋ ਕੇ। ਔਰ ਬੁਰਾ ਵੀ ਬਣਾਊਗਾ ਆਪਣੇ ਮਨ ਚ ਵੀ ਮੈਂ ਗਲਤੀ ਕੀਤੀ। ਪਰ ਇੰਤਜ਼ਾਰ ਕੌਣ ਕਰੇ? ਇੰਤਜ਼ਾਰ ਕੌਣ ਕਰੇ ਇਸ ਗੱਲ ਦਾ?
ਤੁਹਾਨੂੰ ਸਮਾਨ ਸਨਾਨਕਾ ਜੋ ਗੱਲ ਚੱਲੇ।
ਇਹ ਜਨੇਊ ਪਾਉਣ ਵਾਲਾ ਆਦਮੀ ਧੰਨ ਹੈ, ਪਰ ਦੂਆ ਜਨੇਊ ਪਾਉਣ ਵਾਲਾ ਧੰਨ ਨਹੀਂ ਹੈ। ਕੋਈ ਨਿੰਦਿਆ ਉਹਦੀ ਵੀ ਨਹੀਂ ਕੀਤੀ। ਜਿਹੜਾ ਜਨੇਊ ਦੂਆ ਪਾਉਂਦਾ ਉਹਨੂੰ ਬੁਰਾ ਤਾਂ ਨਹੀਂ ਕਿਹਾ, ਇਹ ਪਾਉਣ ਵਾਲਾ ਧੰਨ ਧਾਰਮਿਕ ਆਦਮੀ, ਦੂਆ ਪਾਉਣ ਵਾਲਾ ਧਾਰਮਿਕ ਨਹੀਂ ਹੈ। ਆਦਮੀ ਤਾਂ ਜ਼ਰੂਰ ਹੈ, ਹਾਂ ਜੇ ਕੋਈ ਜੇ ਆਦਮੀ ਦੂਆ ਜਨੇ ਪਾ ਕੇ ਵੀ ਕੋਈ ਚੰਗੇ ਕੰਮ ਕਰਦਾ ਮਾੜੇ ਨਹੀਂ ਕਰਦਾ, ਗਿਆਨ ਘੱਟ ਹੈ, ਫਿਰ ਉਹਨੂੰ ਬੁਰਾ ਕਿਵੇਂ ਕਹਿੰਦਾ? ਬੁਰਾ ਤਾਂ ਬੁਰਾਈ ਨਾਲ ਹੈ ਨਾ ਆਦਮੀ, ਜਨੇ ਪਾ ਕੇ ਆਦਮੀ ਬੁਰਾ ਨਹੀਂ ਹੁੰਦਾ ਨਾ ਚੰਗਾ। ਕਾਸ਼ੀ 'ਚ ਰਹਿ ਕੇ ਨਾ ਮਤ ਮਾਰੀ ਜਾਂਦੀ ਹੈ ਨਾ ਮਤ ਪੈਦਾ ਹੁੰਦੀ ਹੈ, ਨਾ ਕਾਸ਼ੀ ਮਤ ਉਪਜਾ ਨਾ ਕਾਸ਼ੀ ਮਤ ਜਾਏ। ਕਿਰਪਾਨ ਪਾ ਕੇ ਨਾ ਸਿੱਖ ਹੁੰਦਾ ਨਾ ਕਿਰਪਾਨ ਲਾਹੀ ਤੋਂ ਸਿੱਖੀ ਕਿਤੇ ਜਾਂਦੀ ਹੈ। ਕਿਉਂ ਮੁਸਲਮਾਨਾਂ ਦੀ ਭਾਈ ਉਹ ਕਿਰਪਾਨ ਤਾਂ ਸਾਰੇ ਪਾਉਂਦੇ ਨੇ ਸ਼ੁਰੂ ਤੋਂ, ਭਾਈਧਾਰੀਏ ਰਾਜੇ ਵੀ ਪਾਉਂਦੇ ਸੀ, ਆਹ ਪਠਾਨ ਸਾਰੇ ਪਾਉਂਦੇ ਨੇ, ਇਹਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ। ਜਿਹੜੇ ਸੰਬੰਧ ਜੋੜਦੇ ਨੇ ਉਹਨਾਂ ਨੂੰ ਸਾਰੀ ਜ਼ਿੰਦਗੀ ਸਿੱਖੀ ਸਮਝੇ ਨਹੀਂ ਆਉਣੀ, ਜਿਹੜੇ ਕਿਰਪਾਨ ਨਾਲ ਸਿੱਖੀ ਦਾ ਸੰਬੰਧ ਜੋੜਦੇ ਨੇ ਉਹਨਾਂ ਨੂੰ ਸਿੱਖੀ ਦੀ ਸਮਝ ਨਹੀਂ ਆਉਣੀ। ਸਿੱਖੀ ਦਾ ਸੰਬੰਧ ਗਿਆਨ ਨਾਲ ਹੈ, ਜੈ ਗਿਆਨ ਤੈ ਧਰਮ ਹੈ, ਧਰਮ ਦਾ ਸੰਬੰਧ ਹੈ ਗਿਆਨ ਨਾਲ। ਗਿਆਨ ਦੀ ਖੜਗ ਹੈ ਉਹ, ਗਿਆਨ ਖੜਗ ਲੈ ਮਨਸੋਂ ਦੂਜਾ, ਜਿਹਦੇ ਨਾਲ ਜਿਹਦੇ ਨਾਲ ਮਨ ਜਿੱਤਿਆ ਜਾਣਾ ਨਾ, ਉਹ ਗਿਆਨ ਖੜਗ ਹੈ। ਧਰਮ ਵਿੱਚ ਤਾਂ ਅਸੀਂ ਮਨ ਜਿੱਤਣਾ ਆਪਣਾ, ਧਰਮ ਦੀ ਦੁਨੀਆਂ 'ਚ ਮਨ ਜਿੱਤਣਾ, ਸੰਸਾਰ ਨਹੀਂ ਜਿੱਤਣਾ। ਲੋਹੇ ਦੀ ਕਿਰਪਾਨ ਨਾਲ ਮਨ ਨਹੀਂ ਜਿੱਤਿਆ ਜਾਣਾ, ਸੰਸਾਰ ਜਿੱਤਿਆ ਜਾਣਾ, ਸੰਸਾਰ ਵੀ ਨਹੀਂ ਜਿੱਤ ਹੋਣਾ। ਜਿਹੜੀ ਸੰਸਾਰ ਵਾਲੀ ਲੜਾਈ ਲੜਾਂਗੇ ਇਸ ਕਿਰਪਾਨ ਨਾਲ, ਮਨ ਵਾਲੀ ਲੜਾਈ ਨਹੀਂ ਲੜ ਹੁੰਦੀ ਇਹਦੇ ਨਾਲ। ਦੂਜੇ ਨੂੰ ਆਪਣੇ ਅਧੀਨ ਕਰਨ ਵਾਸਤੇ ਹੈ, ਆਪਣੇ ਮਨ ਨੂੰ ਪਰਮੇਸ਼ਰ ਦੇ ਅਧੀਨ ਕਰਨ ਵਾਸਤੇ ਇਹ ਕਿਰਪਾਨ ਨਹੀਂ ਕੰਮ ਕਰਦੀ। ਤਿੱਥੇ ਘੜੀਆ ਇਸ ਵਕਤ ਮਨ ਘੜਿਆ ਜਾਊਗਾ ਕਿਰਪਾਨ ਨੂੰ, ਗਿਆਨ ਖੜਕ ਨੂੰ ਤਾਂ ਮਨ ਘੜਿਆ ਜਾਂਦਾ, ਮਤ ਘੜੀ ਜਾਂਦੀ ਹੈ, ਸੁਰਤ ਘੜੀ ਜਾਂਦੀ ਹੈ, ਬੁੱਧ ਘੜੀ ਜਾਂਦੀ ਹੈ। ਇਹਦੇ ਨਾਲ ਘੜ ਕੇ ਦਿਖਾਓ, ਕਿਵੇਂ ਘੜੋਗੇ ਤੁਸੀਂ ਇਹਦੇ ਨਾਲ? ਮਨ ਤੇ ਤਲਵਾਰ ਕਿਵੇਂ ਬਚੂਗੀ ਇਹ? ਹਾਂਜੀ,
ਚੌਕੜ ਮੁੱਲ ਅਨਾਇਆ ਬਹਿ ਚੌਂਕੇ ਪਾਇਆ।
ਹਾਂ, ਇਹ ਤਾਂ ਭਾਈ ਜਨੇਊ ਕੀ ਹੈ, ਚਾਰ ਕੌਡੀਆਂ, ਚੌਕੜ ਹੁੰਦੀ ਹੈ ਚਾਰ ਕੌਡੀ। ਉਸ ਵੇਲੇ ਕੌਡੀ ਸਿੱਕਾ ਚੱਲਦਾ ਸੀ ਕੋਈ, ਉਲਟਾ ਸ਼ਾਇਦ ਨਿਆਣੇ ਜਿਹੜੇ ਨੇ ਸਾਡੇ ਸ਼ਹਿਰਾਂ 'ਚ ਰਹਿੰਦੇ ਆ, ਉਹਨਾਂ ਨੂੰ ਇਹ ਵੀ ਨਾ ਪਤਾ ਕੌਡੀਆਂ ਹੁੰਦੀਆਂ ਕੀ ਨੇ, ਉਹ ਕਿਹੜਾ ਖੇਡਦੇ ਨੇ, ਦੇਖੀਆਂ ਮਨਾ ਹੁਣ ਉਹਨਾਂ ਨੇ ਕੌਡੀਆਂ। ਉਸ ਵੇਲੇ ਕੌਡੀਆਂ ਚੱਲਦੀਆਂ ਸੀ ਬਾਜ਼ਾਰ 'ਚ, ਕੌਡੀਆਂ ਦੇ ਸੌਦੇ ਆਉਂਦੇ ਸੀ। ਉੱਡਦੇ ਨਵੇਂ ਪੈਸੇ ਨੂੰ ਹੋ ਸਕਦਾ ਕੌਡੀ ਦੀ ਕੀਮਤ ਜ਼ਿਆਦਾ ਹੋਵੇ, ਉੱਡਦਾ ਨਵੇਂ ਪੈਸੇ ਦਾ ਕੁਛ ਵੀ ਨਹੀਂ ਆਉਂਦਾ। ਚਾਰ ਨਵੇਂ ਪੈਸੇ ਲੈ ਕੇ ਚਲੇ ਜਾਓ, ਕੋਈ ਦਿੰਦਾ ਉਸ ਬਾਜ਼ਾਰ 'ਚ ਆਉਂਦਾ ਕੁਛ? ਕੁਛ ਨਹੀਂ ਆਉਂਦਾ। ਹਾਂ ਹਾਂ, ਕੌਡੀਆਂ ਮੰਗਦੇ ਹੁੰਦੇ ਜਾਂਦੇ ਨੈਣਾ ਦੇਵੀ ਨੂੰ, ਕੌਡੀਆਂ ਮੰਗਦੇ।
ਹਾਂ,
ਚੌਕੜ ਮੁੱਲ ਅਣਾਇਆ, ਚਾਰ ਕੌਡੀਆਂ ਦਾ ਲਿਆ ਕੇ ਤੈਂ ਜਨੇਊ ਪਾ ਲਿਆ ਇਹ।
ਚੌਂਕੇ ਪਾਇਆ,
ਚੌਂਕਾ ਹੁੰਦਾ ਜਿੱਥੇ ਲਿਪੀ ਦਾ ਹੁੰਦਾ ਨਾ, ਲਿਪੇ ਤੇ ਗਊ ਦੇ ਗੋਬਰ ਦੇ ਨਾਲ, ਗਊ ਦੇ ਗੋਹੇ ਦੇ ਨਾਲ ਜੇ ਲਿਪ ਲਈਏ ਨਾ ਥਾਂ, ਉਹਨੂੰ ਕਹਿੰਦੇ ਨੇ ਇਹ ਚੌਂਕਾ ਦੇ ਤਾ, ਸੁੱਚਾ ਹੋ ਗਿਆ ਥਾਂ। ਚਲੋ ਸੁੱਚਾ ਹੋ ਗਿਆ, ਕਹਿਤਾ ਉੱਥੇ ਬੈਠ ਕੇ, ਉਹਦੇ 'ਤੇ ਬਿਠਾਲ ਕੇ ਚੌਂਕੇ ਦੇ ਉੱਤੇ ਦੇ ਕੇ ਚੌਂਕਾ ਕੱਢੀ ਕਾਰ।
ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀ।
ਕੰਨ ਇਹ ਕੰਨੇ ਨੂੰ ਕਿਹਾ ਹੋਇਆ, ਕੰਧੇ ਨੂੰ। ਕੰਨ ਦਾ ਅਰਥ ਕੰਨ ਨਹੀਂ ਹੈ ਇਹ, ਕੰਨ ਦਾ ਅਰਥ ਕੰਧਾ ਵੀ ਹੈ। ਕੰਨ ਕੰਧੇ ਨੂੰ ਵੀ ਕਿਹਾ ਹੋਇਆ, ਕੰਨ ਕੰਨ ਨੂੰ ਵੀ ਕਿਹਾ। ਜਿੱਥੇ ਕੰਨ ਮੁਰੱਟੀ ਹੈ ਕਿਹਾ, ਉੱਥੇ ਕੰਨ ਆ ਕੰਨ। ਕੰਨ ਵੀ ਕਈ ਜਗ੍ਹਾ ਕੰਧੇ ਦੀ ਸੈਂਸ ਵਿੱਚ ਵੀ ਵਰਤਿਆ ਹੋਇਆ ਕਈ ਜਗ੍ਹਾ, ਕਿਉਂਕਿ ਜਨੇਊ ਗਲ 'ਚ ਨਹੀਂ ਪਾਇਆ ਹੋਇਆ, ਜਨੇਊ ਕੰਧੇ 'ਤੇ ਪਾਇਆ ਹੋਇਆ ਜਿਵੇਂ ਗਾਤਰਾ ਪਾਈ ਦਾ। ਗਲ ਮਾਲਾ ਲਿਖਿਆ ਹੋਇਆ, ਜਨੇਊ ਨਹੀਂ ਗਲ 'ਚ ਪਾਇਆ। ਗਲ 'ਚ ਉਹ ਚੀਜ਼ ਹੁੰਦੀ ਹੈ ਜਿਹੜੀ ਕੰਧੇ 'ਤੇ ਨਾ ਹੋਵੇ, ਐਂ ਹੋਵੇ ਸਿੱਧੀ ਗਲ ਦੇ ਵਿੱਚੋਂ, ਐਂ ਪਾ ਕੇ ਨਾ ਹਾਰ ਜਿਵੇਂ ਪਾਈਦਾ, ਉਹ ਗਲ 'ਚ ਮਾਲਾ ਗਲ 'ਚ ਹੁੰਦੀ ਹੈ। ਮਾਲਾ ਨੂੰ ਗਾਤਰੇ ਨਹੀਂ ਪਾ ਸਕਦੇ ਅਸੀਂ, ਜਿਵੇਂ ਗਾਤਰਾ ਪਾਇਆ ਹੁੰਦਾ ਨਾ, ਮਾਲਾ ਨਹੀਂ ਐਂ ਪਾ ਸਕਦੇ। ਜਿਹੜੀ ਚੀਜ਼ ਗਾਤਰੇ ਵਾਂਗੂ ਪਾਈ ਹੈ ਜਨੇਊ ਪਾਇਆ ਹੈ, ਉਹ ਕੰਨ ਤਾਂ ਲਿਖਿਆ
ਹੋਇਆ
ਜਿਹੜੇ ਉਹਦੇ ਸਿੱਖ। ਦੇਖੋ ਇੱਥੇ ਸਿੱਖ ਲਿਖਿਆ, ਗੁਰੂ ਨਾਨਕ ਨੇ ਲਿਖਿਆ ਸਿੱਖ, ਸਿੱਖਾਂ ਦੇ ਕੰਨੇ ਜਨੇਊ ਪਾਇਆ, ਸਿੱਖ ਕਰਨੇ ਗੱਲ, ਸਿੱਖਾਂ ਦੇ ਕੰਨੇ ਦੇ ਜਨੇਊ ਪਾਇਆ ਗੁਰੂ ਨਾਨਕ ਕਹਿੰਦਾ, ਸਿੱਖਾਂ ਦੇ ਗਵਾਹੀ ਗੁਰੂ ਨਾਨਕ ਦੀ ਹੈ। ਉਹ ਕਹਿੰਦੇ ਨੇ ਖਿਲਾਫ ਹੈ ਗੁਰੂ ਨਾਨਕ ਜਨੇਊ ਦੇ, ਉਹ ਵੀ ਸਿੱਖੇ ਤੇ ਜਿਹੜੇ ਜਨੇਊ ਪਾਉਂਦੇ ਸੀ, ਪਰ ਨਾਲ ਦੂਆ ਚਾਹੀਦਾ ਸੀ ਕਵੀ ਇਹ ਹੈ। ਜੇ ਦੋਵੇਂ ਜਨੇਊ ਹੁੰਦੇ ਨਾ, ਬਾਹਲਾ ਬਾਹਲੇ ਸਰੀਰ ਦਾ, ਕੱਚਾ ਜਨੇਊ ਕੱਚੇ ਸਰੀਰ ਦਾ, ਪੱਕਾ ਜਨੇਊ ਪੱਕੇ ਸਰੀਰ ਦਾ। ਪਰ ਇਹ ਕਹਿੰਦੇ ਸਿੱਖਾਂ ਕੰਧ ਚੜਾਈਆਂ, ਸਿੱਖਾਂ ਦੇ ਕਹਿੰਦੇ ਤੇ ਪਾ ਤਾ। ਉਹ ਕਹਿੰਦੇ ਨੇ ਸਿੱਖ ਖਿਲਾਫ਼ ਨੇ ਜਨੇਊ ਦੇ, ਉਹਦੇ ਵੀ ਸਿੱਖੇ ਤੇ। ਸਿੱਖ ਦਾ ਮਤਲਬ ਨਾ ਚੇਲਾ, ਸੇਵਕ,
ਗੁਰ ਬ੍ਰਾਹਮਣ ਸੀ।
ਬ੍ਰਾਹਮਣ ਦੇ ਚੇਲੇ ਬ੍ਰਾਹਮਣ ਦੇ ਸਿੱਖ ਨੇ, ਗੁਰਮਤ ਦੇ ਧਾਰਨੀ ਗੁਰੂ ਦੇ ਸਿੱਖ ਨੇ, ਨਾਨਕ ਦੇ ਸਿੱਖ ਨਹੀਂ ਹਨ, ਪਰਮੇਸ਼ਰ ਦੇ ਸਿੱਖ ਨੇ। ਬਾਣੀ ਪਰਮੇਸ਼ਰ ਦੀ ਹੈ, ਨਾਨਕ ਦੀ ਬਾਣੀ ਹੈ, ਨਾਨਕ ਦਾ ਬੋਲਿਆ, ਨਾਨਕ ਤੋਂ ਪਹਿਲੇ ਭਗਤਾਂ ਦੀ ਬਾਣੀ ਨਹੀਂ ਹੈ। ਜਿਹੜੇ ਅਸੀਂ ਗੱਲ ਨਾਨਕ ਨਾਲ ਜੋੜ ਦਿੰਦੇ ਹਾਂ ਲਿਆ ਕੇ, ਇਦੋਂ ਵੱਡੀ ਬੇਵਕੂਫੀ ਉਹਦੀ ਕੋਈ ਸਿੱਖਾਂ ਦੀ ਹੈ? ਝਗੜੇ ਤਾਂ ਪੈਦਾ ਹੋਏ ਨੇ। ਨਾਨਕ ਦੀ ਬਾਣੀ ਕਿੱਥੇ ਕਿੱਥੇ ਲਿਖਿਆ? ਨਾਨਕ ਨੇ ਨਾਨਕ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਲਿਖਿਆ? ਲਿਖਿਆ ਕਿੱਥੇ? ਮਹਲਾ ਪਹਿਲਾ ਲਿਖਿਆ ਹੋਇਆ। ਫਿਰ ਉਹਨਾਂ ਨੇ ਬਕਾਇ ਦਿੱਤੀ ਗੱਲ, ਇਹ ਬਾਣੀ ਮਹਾਂਪੁਰਖ ਦੀ ਨਿਜ ਘਰ ਵਾਸਾ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਦੀ, ਇੱਕੋ ਆਦਮੀ ਦੀ ਬਾਣੀ ਹੈ। ਦੂਜਿਆਂ ਦੀ ਦੂਜੇ ਦਾ ਬੁਲਾਇਆ ਬੋਲੇ ਨੇ ਸਾਰੇ। ਉਹਨੇ ਆਪਣੇ ਮਰਜ਼ੀ ਦੀ ਗੱਲ ਕਹੀ ਹੈ, ਜਿਹਦੇ ਮਰਜ਼ੀ ਕਹਾਲ ਮੇ ਸੌ ਬੰਦੇ ਦੇ ਕਹਾਲ ਮੇ ਕਹਾਈ ਤਾਂ ਉਹਨੇ ਆਪਣੀ ਮਰਜ਼ੀ ਨਾਲ ਹੈ ਨਾ, ਜਦ ਮਰਜ਼ੀ ਉਹਦੀ ਨਾਲ। ਇਹੀ ਗੱਲ ਹੈ ਕਿ ਸਾਰਿਆਂ ਦੀ ਜਿਹੜੀ ਬਾਣੀ ਹੈ ਇੱਕ ਮਤ ਹੈ, ਕਿਉਂਕਿ ਇੱਕ ਆਦਮੀ ਦੀ ਗੱਲ ਹੈ, ਬੋਲਣ ਵਾਲੇ ਦੀ ਮਤ ਨਹੀਂ ਹੈ ਇਹਦੇ ਵਿੱਚ, ਬੁਲਾਉਣ ਵਾਲੇ ਦੀ ਮਤ ਹੈ। ਬੁਲਾਉਣ ਵਾਲੇ ਦੀ ਮਤ ਹੈ, ਬੁਲਾਉਣ ਵਾਲੇ ਦੀ ਮਰਜ਼ੀ ਹੈ। ਜਿਹਦੀ ਮਤ ਹੈ, ਜਿਹਦੀ ਮਰਜ਼ੀ ਹੈ, ਉਹਦੇ ਸਿੱਖਾਂ ਸੀ। ਨਾਨਕ ਵੀ ਉਹਦਾ ਹੀ ਸਿੱਖਾਂ ਸੀ, ਵੀ ਉਹਦੇ ਸਿੱਖਾਂ ਦਸਮ ਪਾਤਸ਼ਾਹ ਨੇ ਫੈਸਲਾ ਕਰਤਾ, ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ। ਇਸੇ ਦਲੀਲ ਦੇ ਉੱਤੇ ਬੇਸ ਕਰਦੀ ਹੈ ਦਲੀਲ, ਤਾਂ ਕਿਹਾ ਸੋਈ ਗੁਰੂ ਸਮਝਿਓ ਹਮਾਰਾ, ਕਿਉਂਕਿ ਬਾਣੀ ਪਰਮੇਸ਼ਰ ਦੀ ਤੁਰਕੀ ਬਾਣੀ ਹੈ ਸਾਰੀ। ਕਿਸੇ ਆਦਮੀ ਆਦਮੀ ਕੋਈ ਵੀ ਬੋਲਿਆ, ਇਹਦੇ ਕੋਈ ਫਰਕ ਨਹੀਂ ਪੈਂਦਾ। ਇਹ ਤੋਂ ਪਹਿਲਾਂ ਵੀ ਨੇ ਬੋਲੇ, ਨਾਰਦ ਬਚਨ ਵਿਆਸ ਕਹਿਤੇ ਹੈ ਸੁੱਖੋ ਪੁੱਛੋ ਜਾਏ, ਕਹਿ ਕਬੀਰ ਰਾਮਾ ਰਾਮ ਛੂਟੇ, ਛੂਟੋ ਨਹੀਂ ਤਾਂ ਬੁੱਢੇ ਭਾਈ। ਉਹ ਤੋਂ ਪਹਿਲਾਂ ਵੀ ਇਹ ਨੇ, ਜਿੱਥੋਂ ਕਬੀਰ ਨੇ ਗਿਆਨ ਲਿਆ ਬਾਣੀ ਹੋਰ ਹੈ, ਉਹ ਵੀ ਤਾਂ ਹੈ। ਉਹ ਕਿ ਨਾਰਦ ਬਚਨ ਵਿਆਸ ਕਹਿਤੇ ਸੁਖਦੇਵ ਦੀ, ਬਹੁਤ ਭਗਤ ਨੇ ਜਿਹਨਾਂ ਦੀ ਪਹਿਲਾਂ ਰਚਨਾ, ਉਹ ਸਾਡੇ ਵਾਲੀ ਬੋਲੀ 'ਚ ਨਹੀਂ ਹੈ, ਭਾਸ਼ਾ ਨਹੀਂ ਹੈ ਸਾਡੇ ਵਾਲੀ। ਜਿਹੜੇ ਪਹਿਲੇ ਨੇ ਵੇਦ ਉਹ ਸੰਸਕ੍ਰਿਤ ਨੇ, ਉਹ ਵੀ ਗੱਲ ਇਹੀ ਹੈ।
ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਸੀ,
ਸਿੱਖਾਂ ਦੇ ਕੰਨੇ ਦੇ ਉੱਤੇ ਜਿਹੜੇ ਉਪਾਤਾ ਲਟਕਾਤਾ, ਤੇ ਉਹਦੇ ਕੰਨ ਨੇ ਉਹਨੂੰ ਕਹਿਤਾ ਭਾਈ ਅੱਜ ਤੋਂ ਤੇਰਾ ਬ੍ਰਾਹਮਣ ਗੁਰੂ ਹੋ ਗਿਆ। ਬ੍ਰਾਹਮਣ ਨੇ ਨਹੀਂ ਕਿਹਾ ਮੈਂ ਗੁਰੂ ਹੋ ਗਿਆ, ਇੱਥੇ ਵੀ ਭੇਦ ਹੈ। ਬ੍ਰਾਹਮਣ ਨੇ ਨਹੀਂ ਕਿਹਾ ਮੈਂ ਗੁਰੂ ਹੋ ਗਿਆ, ਬ੍ਰਾਹਮਣ ਗੁਰੂ ਹੋ ਗਿਆ। ਕੋਈ ਵੀ ਬ੍ਰਾਹਮਣ ਹੈ ਗੁਰੂ ਹੈ, ਕੋਈ ਵੀ ਬ੍ਰਾਹਮਣ ਹੈ ਜਿੰਨੀ ਮੇਰੀ ਇੱਜ਼ਤ ਕਰਦਾ ਉਹ ਸਾਰਿਆਂ ਦੀ ਇੱਕੋ ਹੀ ਗੱਲ ਨਹੀਂ। ਗੁਰ ਬ੍ਰਾਹਮਣ ਹੁਆ ਹੈ, ਗੁਰੂ ਮੈਂ ਹੁਆ ਨਹੀਂ। ਜੇ ਤਾਂ ਕਹਿੰਦਾ ਅੱਜ ਤੋਂ ਮੈਂ ਤੇਰਾ ਗੁਰੂ ਹਾਂ, ਫਿਰ ਗੱਲ ਹੋਰ ਹੈ, ਫਿਰ ਦੂਜੇ ਬ੍ਰਾਹਮਣ ਦੀ ਇੱਜ਼ਤ ਕਿਉਂ ਕਰੂਗਾ? ਉੱਥੇ ਡਿਵੀਜ਼ਨ ਪੈਦਾ ਹੋ ਜਾਣੀ ਸੀ। ਸੰਤਾਂ ਨੇ ਕੀਤਾ ਤੂੰ ਮੇਰਾ ਚੇਲਾ, ਕੀ ਤੂੰ ਅੰਮ੍ਰਿਤ ਛਕ ਰਿਹਾ ਪਿੰਡਰਾਣੇ ਤੋਂ? ਪਿੰਡਰਾਣੇ ਦਾ ਤਾਂ ਅੰਮ੍ਰਿਤ, ਫਿਰ ਦੂਏ ਦਾ ਤਾਂ ਹੈ ਨਹੀਂ, ਗੁਰੂ ਦਾ ਤਾਂ ਹੈ ਨਹੀਂ ਅੰਮ੍ਰਿਤ। ਇਦੋਂ ਦਾ ਬ੍ਰਾਹਮਣ ਅਕਲਮੰਦ ਸੀ ਜਿਹਨੇ ਯੂਨਿਟੀ ਬਣਾ ਕੇ ਰੱਖੀ, ਇਹਨਾਂ ਨੇ ਬਖੇੜ ਕੇ ਰੱਖਤੀ ਬੜੇ ਅਕਲ ਵਾਲਿਆਂ ਨੇ। ਉਹਨੇ ਕਿਹਾ ਗੁਰ ਬ੍ਰਾਹਮਣ ਥੀਆ, ਕੋਈ ਬ੍ਰਾਹਮਣ ਹੋਵੇ ਹਿੰਦੁਸਤਾਨ ਦਾ ਉਹਨੂੰ ਗੁਰੂ ਮੰਨਣਾ, ਬਸ ਇਹ ਨਹੀਂ ਮੈਨੂੰ ਇਹ ਗੁਰੂ ਮੰਨਣਾ, ਹਰ ਬ੍ਰਾਹਮਣ ਦੀ ਇੱਜ਼ਤ ਕਰਨੀ ਹੈ ਗੁਰੂ ਦੇ ਤੌਰ ਤੇ। ਬ੍ਰਾਹਮਣ ਲਫ਼ਜ਼ ਵਰਤਿਆ, ਮੈਂ ਨਹੀਂ ਵਰਤਿਆ ਵੀ ਮੈਂ ਗੁਰੂ ਹੋ ਗਿਆ ਤੇਰਾ, ਬਹੁਤ ਬੜਾ ਫਰਕ ਹੈ ਇਸ ਗੱਲ ਦੇ ਵਿੱਚ। ਇੱਕ ਪੂਰੀ ਸਮਝ ਲਓ ਵਰਣ, ਪੂਰੇ ਵਰਣ ਨੂੰ ਗੁਰੂ ਬਣਾ ਤਾ, ਵਰਣ ਵੰਡ ਹੈ ਨਾ, ਬ੍ਰਾਹਮਣ ਇੱਕ ਵਰਣ ਹੈ, ਪੂਰਾ ਬ੍ਰਾਹਮਣ ਵਰਗ ਸਾਰਾ ਗੁਰੂ ਹੈ ਤੇਰਾ। ਚਾਹੇ ਕੋਈ ਸਾਲ ਦਾ ਬੱਚਾ ਵੀ ਹੈ, ਉਹਨੂੰ ਤੂੰ ਬ੍ਰਾਹਮਣ ਕਰਕੇ ਬ੍ਰਹਮ ਹੱਤਿਆ ਦਾ ਦੋਸਤ ਤਾਂ ਹੀ ਹੁੰਦਾ ਨਾ, ਗੁਰੂ ਨੂੰ ਮਾਰਨ ਦੇ ਬਰਾਬਰ ਹੈ ਬ੍ਰਹਮ ਹੱਤਿਆ। ਸਾਰੀ ਆਪਣੀ ਪੂਰੀ ਦੀ ਪੂਰੀ ਵਰਣ ਨੂੰ ਜਿੱਦੇ, ਇੰਨਾ ਸਿਆਣਾ ਬ੍ਰਾਹਮਣ ਸੀ ਜਿਹਦੇ ਨਾਲ ਇਹਨਾਂ ਦੀ ਲੜਾਈ ਹੈ, ਇਹ ਲੜ ਲੈਣਗੇ ਲੜਾਈ ਉਹਦੇ ਨਾਲ, ਜਿਹਨੂੰ ਢੇਲੇ ਦੀ ਅਕਲ ਨਹੀਂ ਹੈ। ਇਹ ਤਾਂ ਆਪਣਾ ਆਪ ਨਹੀਂ ਸਾਂਭ ਕੇ ਰੱਖ ਸਕੇ, ਉਹ ਕਹਦਾ ਜੀ ਮੈਂ ਜੀ ਫਲਾਣੇ ਸੰਤੋਂ ਉੱਪਰ ਛਕਿਆ ਹੋਇਆ, ਉਹਨੇ ਫਲਾਣੇ ਤੋਂ ਛਕਿਆ ਹੋਇਆ। ਗੁਰੂ ਦਾ ਅੰਮ੍ਰਿਤ ਖਤਮ ਹੈ, ਗੁਰਦੁਆਰੇ ਖਤਮ ਨੇ, ਅੱਜ ਰਾਮਗੜੀਆਂ ਦਾ ਗੁਰਦੁਆਰਾ, ਅੱਜ ਉਹ ਫਲਾਣੇ ਦਾ ਗੁਰਦੁਆਰਾ, ਗੁਰੂ ਦਾ ਕੋਈ ਵੀ ਨਹੀਂ, ਗੁਰੂ ਦਾ ਗੁਰਦੁਆਰਾ ਕੋਈ ਨਹੀਂ। ਫਿਰ ਇਹਨਾਂ ਨੂੰ ਪਿੱਛੋਂ ਅਕਲ ਨਹੀਂ ਸੀ, ਅਕਲ ਇਹਨਾਂ ਨੂੰ ਫਿੱਟ ਵੀ ਹੈ ਨਹੀਂ। ਬ੍ਰਾਹਮਣ ਪੁਰਾਣੇ ਜ਼ਮਾਨੇ ਤੋਂ ਲੈ ਕੇ ਗੁਰੂ ਚੱਲਿਆ ਹੁੰਦਾ, ਉਹਨਾਂ ਨੂੰ ਸਮਝ ਆਇਆ ਇਹਨਾਂ ਨੂੰ ਕਿੱਥੋਂ ਆਉਣ ਦੀ ਸਮਝੇ? ਇਹਨਾਂ ਚ ਕਮਜ਼ੋਰੀ ਵੀ ਸੀ ਇਹ ਅਕਲ ਦੀ, ਜਿਹੜੇ ਇੰਨਾ ਚਿਰ ਬ੍ਰਾਹਮਣ ਗੁਰੂ ਬਣਿਆ ਰਹਿ ਗਿਆ। ਅਕਲ ਦਿੱਤੀ ਤੀ, ਅਗਲੇ ਨੂੰ ਫਿੱਟਣੀ ਲਈ ਉਹਨੀ ਅਕਲ ਤਾਂ ਦਿੱਤੀ ਹੈ ਗੁਰਬਾਣੀ ਚ ਬਹੁਤ, ਪਰ ਲੈ ਲਵੇ ਕੌਣ? ਅਕਲ ਤਾਂ ਦੇਣ ਦਾ ਤਾਂ ਫਾਇਦਾ ਹੁੰਦਾ ਜੇ ਕੋਈ ਲਵੇ, ਜੇ ਲਵੇ ਹੀ ਨਾ, ਜੇ ਲਵੇ ਨਾ ਅਕਲ, ਫਿਰ ਦੇਣ ਵਾਲਾ ਕੀ ਕਰੂ? ਇਹਨਾਂ ਨੂੰ ਅਕਲ ਹੈ ਬਹੁਤ ਹੈ ਤਾਂ ਨਹੀਂ ਲੈਂਦੇ, ਪਹਿਲੇ ਬਥੇਰੀ ਅਕਲ ਵਾਧੂ ਹੈ, ਲੋੜ ਨਹੀਂ ਹੈ ਅਕਲ ਦੀ।
ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ,
ਉਹ ਮੂਆ ਉਹ ਝੜ ਪਿਆ ਜਿਹਦੇ ਤੇ ਜਨੇਊ ਪਾਇਆ ਹੈ ਸਰੀਰ ਦੇ, ਜੇ ਸਰੀਰ ਦੇਖੋ ਮਰਨਾ ਸਰੀਰ ਨਹੀਂ ਹੈ, ਆਤਮਾ ਤਾਂ ਮਰਨਾ ਹੈ ਨਹੀਂ, ਸਰੀਰ ਜਦ ਮਰ ਜਾਂਦਾ ਹੈ ਜਨੇਊ ਝੜ ਜਾਂਦਾ ਉਹਦੇ ਨਾਲ, ਫਿਰ ਤੱਕਾ ਗਿਆ ਆਤਮਾ ਤਾਂ ਫਿਰ ਤੱਕ ਤੋਂ ਬਿਨਾਂ ਗਈ। ਜੇ ਦੂਆ ਜਨੇਊ ਨਹੀਂ ਪਾਇਆ ਹੋਇਆ ਦਿਆ ਕਪਾ ਸੰਤੋਖ ਸੂਤ ਵਾਲਾ ਜਦ ਗੰਢੀ ਸਦ ਵੱਟ ਵਾਲਾ, ਫਿਰ ਆਤਮਾ ਤਾਂ ਬੇਤਕਾ ਗਈ ਜਨੇਊ ਤੋਂ ਬਿਨਾਂ ਚਲੀ ਗਈ ਗਾ, ਉਹਦੀ ਪਛਾਣ ਕਿਵੇਂ ਹੋਊ ਵੀ ਬ੍ਰਾਹਮਣ ਦਾ ਚੇਲਾ ਕੌਣ ਹੈ, ਜੋਗੀ ਦਾ ਚੇਲਾ ਕੌਣ ਹੈ, ਗਾਂ ਵਾਲਿਆਂ ਨੂੰ ਪਛਾਣ ਕਿਵੇਂ ਹੋਊਗੀ? ਇੱਥੇ ਤਾਂ ਪਛਾਣ ਹੈਗੀ, ਤੇ ਪਛਾਣ ਤਾਂ ਗਾਂ ਚਾਹੀਦੀ ਹੈ ਧਰਮ ਦੀ, ਫਾਇਦਾ ਤਾਂ ਗਾਂ ਹੋਣਾ, ਲਾਭ ਤਾਂ ਗਾਂ ਹੋਣਾ ਜਾ ਕੇ ਧਰਮ ਦਾ, ਜਿੱਥੇ ਧਰਮ ਦਾ ਲਾਭ ਹੋਣਾ ਉੱਥੇ ਤਾਂ ਨਿਸ਼ਾਨੀ ਕੋਈ ਨਹੀਂ ਦਿੱਤੀ ਆਪਣੀ ਨਾਲ ਲਿਜਾਣ ਵਾਲੀ, ਉੱਥੇ ਤਾਂ ਈਸਾਈ ਨੇ ਵੀ ਚਲਿਆ ਜਾਣਾ, ਉੱਥੇ ਪਛਾਣ ਈਸਾਈ ਦੀ ਤਾਂ ਹੈ ਜੇ ਕੁਛ ਇੱਥੋਂ ਨਿਸ਼ਾਨੀ ਅੱਡ ਲਾ ਕੇ ਦੇਗਾ, ਨਿਸ਼ਾਨੀ ਕੋਈ ਨਹੀਂ ਉੱਥੇ ਤਾਂ ਸਾਰੇ ਇੱਕੋ ਜਿਹੇ ਆ, ਫਿਰ ਆਹ ਸਰੀਰ ਵੀ ਨਹੀਂ ਉੱਥੇ ਤਾਂ, ਜੋਤ ਸਾਰਿਆਂ ਦੀ ਇੱਕ ਹੈ, ਉੱਥੇ ਮੋਮਬੱਤੀਆਂ ਲੈ ਜਾਓ ਚੱਕ ਕੇ ਜਾਲ ਕੇ ਸਾਰਿਆਂ ਤੋਂ, ਫਿਰ ਪਛਾਣ ਕੇ ਦਿਖਾਇਓ ਵੀ ਚਰਚ ਵਿੱਚੋਂ ਕਿਹੜੀ ਮੋਮਬੱਤੀ ਆਈ ਹੈ, ਇੱਕੋ ਡੱਬੇ ਚੋਂ ਲੈ ਜਾਓ ਕੱਢ ਕੇ, ਇੱਕ ਚਰਚ ਵਿੱਚੋਂ ਜਾਲ ਲਿਆਓ, ਇੱਕ ਮਸੀਤ ਚੋਂ ਜਾਲ ਲਿਆਓ, ਇੱਕ ਗੁਰਦੁਆਰੇ ਚੋਂ ਜਾਲ ਲਿਆਓ, ਇੱਕ ਮੰਦਰ ਚੋਂ ਜਾਲ ਲਿਆਓ, ਇੱਕ ਤਾਂ ਬੋਧੀਆਂ ਦੇ ਜੈਨੀਆਂ ਦੇ ਅੱਡ ਅੱਡ ਜਾਲ ਲਿਆਓ, ਫਿਰ ਉਹਨਾਂ ਨੂੰ ਉੱਥੇ ਰੱਖ ਦਿਓ, ਬਾਹਰ ਨਿਕਲ ਜਾਓ, ਦੂਏ ਆਦਮੀ ਨੂੰ ਕਹੋ ਵੀ ਪਛਾਣ ਲਈ ਕਿਹੜੀ ਗੁਰਦੁਆਰੇ ਚੋਂ ਲਿਆ ਸੀ, ਕਿਹੜੀ ਮਸੀਤ ਚੋਂ ਲਿਆ ਸੀ, ਪਛਾਣ ਲਓ ਬਈ, ਉਹਦੇ ਇੱਕੋ ਡੱਬੇ ਦੀਆਂ ਨੇ ਸਾਰੀਆਂ ਮੋਮਬੱਤੀਆਂ, ਜਿਹੜੇ ਲਿਆਏ ਨੇ ਸ਼ਾਇਦ ਉਹ ਵੀ ਭੁੱਲ ਜਾਣ ਕਿਹੜੀ ਸੀ। ਪਛਾਣ ਤਾਂ ਹੋਊਗੀ ਜੇ ਉਹਦੇ ਕੁਛ ਵਿੱਚ ਨਿਸ਼ਾਨੀ ਲੱਗੀ ਹੋਊ ਅਲੱਗ, ਜੇ ਕਿਸੇ ਨੂੰ ਹਰੇ ਰੰਗ ਦਾ ਧਾਗਾ ਬੰਨ੍ਹੀਏ, ਕਿਸੇ ਨੂੰ ਲਾਲ ਰੰਗ ਦਾ ਧਾਗਾ ਬੰਨ੍ਹੀਏ, ਕਿਸੇ ਨੂੰ ਪੀਲੇ ਰੰਗ ਦਾ ਧਾਗਾ ਬੰਨ੍ਹੀਏ, ਫਿਰ ਪਛਾਣ ਲੂਗਾ, ਕੁਝ ਨਿਸ਼ਾਨੀ ਦਾ ਲਾ ਕੇ ਭੇਜ ਮੈਨੂੰ, ਜਨੇਊ ਦੀ ਨਿਸ਼ਾਨੀ ਦਾ ਲਾਈ ਹੈ, ਜਨੇਊ ਦੀ ਨਿਸ਼ਾਨੀ ਇਹੋ ਜਿਹੀ ਲਾ ਜਿਹੜੀ ਧੁਰ ਤੱਕ ਦਰਗਾਹ ਤੱਕ ਜਾਵੇ ਨਾਲ, ਗੱਲ ਇਹ ਹੈ ਸਿੱਖੀ ਦੀ ਨਿਸ਼ਾਨੀ ਗੁਰਮਤ ਹੈ, ਜੇ ਗੁਰਮਤ ਲੈ ਲਈ ਨਾ ਗੁਰ ਕੀ ਮਤ ਤੂੰ ਲੈ ਹੋਏ ਆਣੇ, ਭਗਤ ਬਿਨਾ ਉਹ ਡੁੱਬੇ ਸਿਆਣੇ, ਉਹ ਗਿਆਨ ਖੜ ਗਾ, ਉਹ ਹੈ ਭਗਉਤੀ, ਉਹ ਨਾਲ ਹੈ, ਨਾਲ ਕੀ ਹੈ ਭਗਵਤੀ ਭਗਤ ਭਗਵੰਤ ਕਾ ਰੰਗ, ਉਹਦਾ ਰੰਗ ਵੱਖਰਾ ਹੈ, ਰੰਗ ਵੱਖਰਾ ਹੈ ਨਾ, ਜੇ ਮੋਮਬੱਤੀਆਂ ਦੇ ਰੰਗ ਅੱਡ ਅੱਡ ਨੇ ਆਪੇ ਪਛਾਣ ਹੈ ਕਿਹੜੀ ਕਿੱਥੋਂ ਆਈ ਹੈ, ਜੇ ਰੰਗ ਇੱਕ ਹੈ ਫਿਰ ਕੋਈ ਪਛਾਣ ਨਹੀਂ, ਨਿਗੋਰਿਆਂ ਦਾ ਰੰਗ ਇੱਕ ਹੁੰਦਾ ਸਾਰਿਆਂ ਦਾ, ਜਿਹੜੇ ਨਿਗੋਰੇ ਨੇ ਨਾ ਤਾਂ ਹੀ ਨਾ ਉਮਰ ਹੈ, ਉੱਥੇ ਕੋਈ ਪਛਾਣ ਨਹੀਂ ਹੈ ਨਿਗੋਰੇ ਦੀ, ਨਿਗੋਰੇ ਕਾ ਹੈ ਨਾ ਉਮਰਾ, ਗੁਰੂ ਵਾਲਿਆਂ ਦੀ ਪਛਾਣ ਹੈ।
ਮਹੱਲਾ ਪਹਿਲਾ, ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ,
ਹਾਂ ਇਹ ਕਵੀ ਹੈ, ਹੁਣ ਲੱਖ ਚੋਰੀਆਂ ਕਰਦੇ ਆ ਪੰਡਤ ਬਣ ਕੇ, ਤੇਰੇ ਚੇਲੇ ਵੀ ਕਰਦੇ ਨੇ, ਤੇ ਚੇਲੇ ਵੀ ਇਹ ਕੰਮ, ਸਿੱਖ ਵੀ ਇਹ ਕੰਮ ਕਰਨ, ਚੋਰੀਆਂ ਕਰਨ, ਯਾਰੀਆਂ ਕਰਨ, ਠੱਗੀਆਂ ਪਹਿਨਾਮੀਆਂ ਕਰਨ, ਕਾਹਦਾ ਧਰਮ ਹੈ, ਕੀ ਫਾਇਦਾ ਜਨੇਊ ਦਾ ਪਾਏ ਦਾ, ਕੀ ਫਾਇਦਾ ਉਹ ਧਰਮ ਧਾਰਨ ਕਰਨ ਦਾ, ਜੇ ਇਹ ਗੱਲਾਂ ਛਡਾਈਆਂ ਨਾ ਉਹਨੇ, ਇਹਦਾ ਜਿਉਂਦੀਆਂ ਤਿਉ ਨੇ ਸਾਰਿਆਂ ਚ, ਸਾਰੇ ਹੀ ਹਿੰਦੂ ਨੇ, ਸਾਰਿਆਂ ਦੇ ਜਨੇਊ ਪਾਇਆ ਹੋਇਆ, ਕਿਉਂਕਿ ਇਹਦਾ ਫਾਇਦਾ ਕਿਉਂ ਹੋਇਆ, ਕੀ ਫਾਇਦਾ ਹੋਇਆ, ਸਾਰਿਆਂ ਦਾ ਅਮਰਦ ਛਕਿਆ ਹੋਇਆ, ਸਾਰੇ ਹੀ ਕਰਪਟ ਨੇ।